ਹਾਜ਼ਰੀਨ ਅਪ੍ਰੈਲ ਮਹੀਨੇ ਦੇ ਟੈਕਸ ਟਾਕ ਨਾਲ ਅਸੀਂ ਹਾਜ਼ਰ ਹਾਂ ਅਤੇ ਟੈਲੀਫੋਨ ਲਾਈਨ ਦੇ ਉਸ ਪਾਰ ਸਾਡੇ ਨਾਲ ਜੁੜੇ ਹਨ ਜਗਜੀਤ ਸਿੰਘ ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਤੋਂ ਜੋ ਅੱਜ ਸਾਨੂੰ ਸਿੰਪਲਰ ਬੈਸ ਬਾਰੇ ਦੱਸਣਗੇ। ਜਗਜੀਤ, ਬੜਾ ਨਿੱਘਾ ਸਵਾਗਤ ਹੈ ਤੁਹਾਡਾ ਐਸ ਪੀ ਐਸ ਪੰਜਾਬੀ ਪ੍ਰੋਗਰਾਮ ਵਿੱਚ।
ਧੰਨਵਾਦ ਮਨਪ੍ਰੀਤ ਜੀ।
ਜੀ ਦੱਸੋ, ਤੁਹਾਡੇ ਕੋਲ ਕੋਈ ਖੁਸ਼ ਖਬਰੀ ਹੈ ਛੋਟੇ ਵਪਾਰੀਆਂ ਵਾਸਤੇ?
ਜੀ ਹਾਂ ਬਿਲਕੁਲ, ਇਹ ਸਾਡੇ ਲਈ ਇੱਕ ਬੜੀ ਵੱਡੀ ਅਚੀਵਮੈਂਟ ਹੈਗੀ ਹੈ ATO ਵਾਸਤੇ ਵੀ, ਕਿਉਂਕਿ ਅਸੀਂ ਜਿਹੜੀ ਫੀਡਬੈਕ ਸਾਨੂੰ ਆਪਣੇ ਟੈਕਸ ਪੇਅਰਸ ਤੋਂ ਕਲਾਇੰਟਸ ਤੋਂ ਮਿਲੀ ਹੈ, ਉਹਦੇ ਵਿੱਚ ਕਹਿੰਦੇ ਸੀਗੇ ਵੀ ਜਿਹੜੇ GST ਦੇ ਵਿੱਚ ਹੁਣ ਜਿਹੜੀ ਬੈਸ ਹੁੰਦੀ ਹੈ ਸਾਡੀ ਬਿਜ਼ਨਸ ਐਕਟੀਵਿਟੀ ਸਟੇਟਮੈਂਟ, ਉਹਦੇ ਵਿੱਚ ਬਹੁਤ ਸਾਰੇ ਲੇਬਲ ਸੀਗੇ ਜਿਹੜੇ ਕਿ ਸਾਨੂੰ ਰਿਪੋਰਟ ਕਰਨੇ ਪੈਂਦੇ ਨੇ ਜਦੋਂ ਅਸੀਂ ਆਪਣੇ ਬਿਜ਼ਨਸ ਕਰਦੇ ਹਾਂ। ਪਰ ਅਸੀਂ 1 July 2017 ਤੋਂ ਕੀ ਕੀਤਾ ਵੀ ਇੱਕ ਸਿੰਪਲਰ ਬੈਸ ਇੰਟਰੋਡਿਊਸ ਕਰਨ ਜਾ ਰਹੇ ਹਾਂ। ਸਿੰਪਲਰ ਬੈਸ ਦੇ ਵਿੱਚ ਕੀ ਹੈ ਵੀ ਤੁਸੀਂ ਕੁਛ ਨੀ ਕਰਨਾ, ਸਿੰਪਲ ਆਪਣੀ ਜਿਹੜੀਆਂ ਤੁਹਾਡੀਆਂ ਟੋਟਲ ਸੇਲਸ ਹੋਈਆਂ ਉਹਨਾਂ ਟੋਟਲ ਸੇਲਸ ਦੇ ਉੱਪਰ GST ਕਿੰਨਾ ਤੇ ਟੋਟਲ ਪਰਚੇਜ਼ਸ ਦੇ ਉੱਪਰ GST ਕਿੰਨਾ, 3 ਚੀਜ਼ਾਂ ਰਿਪੋਰਟ ਕਰਨੀਆਂ ਸਾਨੂੰ ਸਿੰਪਲ। ਤੇ ਇਹਦੇ ਨਾਲ ਇੱਕ ਤੁਹਾਡੀ ਬੁੱਕ ਕੀਪਿੰਗ ਵੀ ਸੌਖੀ ਹੋ ਜਾਏਗੀ ਤੇ ਜਿਹੜੀ ਤੁਸੀਂ ਸਾਨੂੰ ਰਿਪੋਰਟ ਤਿਆਰ ਕਰਕੇ ਦਿੰਦੇ ਹੋ ਬਿਜ਼ਨਸ ਐਕਟੀਵਿਟੀ ਸਟੇਟਮੈਂਟ ਉਹ ਵੀ ਬੜੀ ਸੌਖੀ ਹੋ ਜਾਏਗੀ।
ਠੀਕ ਹੈ, ਇਹ ਬਿਜ਼ਨਸ ਐਕਟੀਵਿਟੀ ਸਟੇਟਮੈਂਟ ਜਿਸ ਨੂੰ ਅਸੀਂ ਆਮ ਤੌਰ ਤੇ ਬੈਸ ਕਹਿੰਦੇ ਹਾਂ, ਜ਼ਰਾ ਸੰਖੇਪ ਵਿੱਚ ਦੱਸੋ ਜੀ ਇਹ ਕਿਸ ਤੇ ਲਾਗੂ ਹੁੰਦਾ ਹੈ? ਜਿਹੜੇ ਅਗਰ ਅਸੀਂ ਛੋਟੇ ਵਪਾਰੀ ਕਹਿ ਰਹੇ ਹਾਂ, ਕਿੰਨਾ ਕੁ ਵੱਡਾ ਵਪਾਰ ਹੈ
ਇਹ? ਸਾਰੇ ਜਿਹੜੇ ਵਪਾਰੀ ਹੋਣਗੇ ਉਹਨਾਂ ਵਾਸਤੇ, ਜਿਵੇਂ ਛੋਟੇ ਅਸੀਂ ਸਮਾਲ ਬਿਜ਼ਨਸ ਕਹਿ ਰਹੇ ਹਾਂ, ਜਿਵੇਂ ਕਿ ਨੋਰਮਲੀ ਕੀ ਹੁੰਦਾ ਸੀਗਾ ਵੀ ਜੇ ਕੋਈ ਸਮਾਲ ਬਿਜ਼ਨਸ ਹੈਗਾ ਤੇ ਉਹ ਅਗਰ ਕੋਈ ਫੂਡ ਦੀ ਆਈਟਮਸ ਮੰਨ ਲਓ ਪਰਚੇਜ਼ ਕਰਦੇ ਨੇ ਕਿਸੇ ਵੀ ਗਰੋਸਰੀ ਸਟੋਰ ਤੋਂ ਜਾ ਕੇ, ਕਿਉਂਕਿ ਉਹਨਾਂ ਨੂੰ ਉਹ ਫੂਡ ਦੀ ਆਈਟਮਸ ਲੋੜ ਪੈਂਦੀ ਹੈ ਉਹਨਾਂ ਦੇ ਆਪਣੇ ਕੰਮ ਦੇ ਵਿੱਚ, ਬਿਜ਼ਨਸ ਦੇ ਵਿੱਚ, ਤੇ ਹੁਣ ਕਾਫੀ ਕੀ ਹੁੰਦਿਆਂ ਨੇ ਵੀ ਜਿਹੜੀਆਂ ਫੂਡ ਦੀਆਂ ਆਈਟਮਸ ਹੁੰਦੀਆਂ GST ਫ੍ਰੀ ਹੁੰਦੀਆਂ। ਹੁਣ ਉਹਦੇ ਵਿੱਚ ਕੀ ਹੋਏਗਾ ਵੀ ਤੁਸੀਂ ਸਾਨੂੰ ਕੁਛ ਦੱਸਣ ਦੀ ਲੋੜ ਨਹੀਂ ਵੀ ਉਹ ਵੈਦਰ ਉਹਦੇ ਵਿੱਚ GST ਹੈ, GST ਫ੍ਰੀ ਹੈ, ਉਹ ਕੈਪੀਟਲ ਪਰਚੇਜ਼ ਹੈ ਕਿ ਨੋਨ ਕੈਪੀਟਲ ਪਰਚੇਜ਼ ਹੈ। ਤੁਸੀਂ ਸਿੰਪਲ ਸਾਨੂੰ ਉਹੀ ਜਿਹੜੀਆਂ 1B ਜਿਹਨੂੰ ਅਸੀਂ ਕਹਿੰਦੇ ਹਾਂ ਵੀ ਜਿਹੜੀ GST ਤੁਸੀਂ ਪਰਚੇਜ਼ ਦੇ ਉੱਪਰ ਸਾਨੂੰ ਦੱਸਣੀ ਹੈ, ਸਿਰਫ ਉਹੀ ਦੱਸਣੀ ਹੈ, ਤੁਹਾਨੂੰ ਵੱਖਰਾ ਵੇਰਵਾ ਦੇਣ ਦੀ ਲੋੜ ਨਹੀਂ ਸਾਨੂੰ ਵੀ ਕਿੰਨਾ ਸਾਡਾ GST ਫ੍ਰੀ ਸੀਗਾ, ਕਿੰਨੇ ਦੇ ਵਿੱਚ GST ਸੀਗਾ, ਕਿੰਨਾ ਨੋਨ ਕੈਪੀਟਲ ਸੀਗਾ ਪਰਚੇਜ਼, ਤੇ ਕਿੰਨੀਆਂ ਕੈਪੀਟਲ ਪਰਚੇਜ਼ ਸੀਗੀਆਂ। ਤੇ ਇਹ ਕਾਫੀ ਸਿੰਪਲੀਫਾਈ ਕਰਤਾ ਉਹਨਾਂ ਨੇ।
ਠੀਕ ਹੈ ਜੀ, ਤੇ ਇਸ ਨਾਲ ਕੋਈ ਅਕਾਊਂਟਿੰਗ ਸੋਫਟਵੇਅਰ ਵੀ ਜੁੜਿਆ ਹੈ, ਉਸ ਬਾਰੇ ਵੀ ਕੁਝ ਦੱਸਣਾ ਚਾਹੋਗੇ?
ਹਾਂਜੀ, ਅਸੀਂ ਕਾਫੀ ਜਿਹੜੇ ਅਕਾਊਂਟਿੰਗ ਸੋਫਟਵੇਅਰ ਜਿਹੜੇ ਕੰਪਨੀਆਂ ਹੈਗੀਆਂ ਨੇ ਜਿਵੇਂ ਕਿ ਮਾਇਓਗ ਹੋ ਗਿਆ, ਜ਼ੀਰੋ ਹੋ ਗਿਆ, ਰੈਕਨ, ਇਸ ਤਰ੍ਹਾਂ ਇਹ ਜਿਹੜੇ ਸਾਰੇ ਨਾ ਅਕਾਊਂਟਿੰਗ ਸੋਫਟਵੇਅਰ ਹੁੰਦੇ ਨੇ ਜਿਹੜੇ ਕਿ ਅਸੀਂ ਕਾਫੀ ਸਾਨੂੰ ਸੁਣਨ ਦੇ ਵਿੱਚ ਆਉਂਦੇ ਨੇ, ਤੇ ਉਹਨਾਂ ਸੋਫਟਵੇਅਰ ਕੰਪਨੀਜ਼ ਉਹਨਾਂ ਡਿਵੈਲਪਰਸ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ ਤਾਂ ਕਿ ਉਹ ਜਿਹੜੇ ਉਹਨਾਂ ਦੇ ਸੋਫਟਵੇਅਰ ਨੇ ਉਹ ਵੀ ਇਸ ਅਪਡੇਟ ਲਈ ਤਿਆਰ ਹੋਣ, ਜਿਹੜੀਆਂ ਚੇਂਜਿਸ ਆ ਰਹੀਆਂ ਉਹਨਾਂ ਚੇਂਜਿਸ ਵਾਸਤੇ ਤਿਆਰ ਹੋਣ। ਤੇ ਇੱਕ ਹੋਰ ਅਸੀਂ ਕੀ ਕਰਾਂਗੇ ਵੀ ਇੱਕ ਸਾਡੀ ਵੈਬਸਾਈਟ ਵੀ ਹੋਏਗੀ ਜਿਹੜੀ ਕਿ ਜਦੋਂ 1 July ਤੋਂ ਅਸੀਂ ਸਟਾਰਟ ਕਰ ਰਹੇ ਹਾਂ, ਲਾਅ ਚੇਂਜਿਸ ਹੋ ਰਹੀਆਂ, ਉਸ ਤੋਂ ਪਹਿਲੇ ਇੱਕ ਵੈਬਸਾਈਟ ਵੀ ਹੋਏਗੀ ਜਿਹਦੇ ਵਿੱਚ ਕਿ ਸਾਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਏਗੀ ਵੀ ਕਿਹੜਾ ਸੋਫਟਵੇਅਰ ਰੈਡੀ ਹੈਗਾ।
ਠੀਕ ਹੈ,
ਫੋਰ ਸਿੰਪਲਰ ਬੈਸ, ਤੇ ਉਹ ਤੁਸੀਂ ਉਸ ਵੈਬਸਾਈਟ ਉੱਪਰ ਜਾ ਕੇ ਤੁਸੀਂ ਚੈੱਕ ਕਰ ਸਕੋਗੇ ਵੀ ਫੋਰ ਐਗਜ਼ਾਮਪਲ ਮਾਇਓ, ਮੈਂ ਐਗਜ਼ਾਮਪਲ ਦੇ ਰਿਹਾ ਵੀ ਮਾਇਓ ਤਿਆਰ ਹੈ ਕਿ ਨਹੀਂ ਤਿਆਰ, ਇਸ ਤਰ੍ਹਾਂ ਜਿਵੇਂ ਇੱਕ ਸੇਜ ਹੈਗਾ ਸੋਫਟਵੇਅਰ ਵੀ ਉਹ ਸੋਫਟਵੇਅਰ ਤਿਆਰ ਹੈਗਾ ਕਿ ਨਹੀਂ ਹੈਗਾ, ਤੇ ਉਹ ਤੁਸੀਂ ਉਸ ਵੈਬਸਾਈਟ ਤੇ ਜਾ ਕੇ ਉਹ ਵੀ ਚੈੱਕ ਕਰ ਸਕੋਗੇ।
ਠੀਕ ਹੈ ਜੀ, ਤੇ ਜਗਜੀਤ, ਜਿਹੜੇ ਨਵੇਂ ਵਪਾਰੀ ਹੁਣ ਆਪਣਾ ਨਵਾਂ ਬਿਜ਼ਨਸ ਸ਼ੁਰੂ ਕਰਨ ਲੱਗੇ ਹਨ, ਉਹਨਾਂ ਵਾਸਤੇ ਕੀ ਪ੍ਰਕਿਰਿਆ ਹੈ?
ਜਿਹੜੇ ਤੇ ਨਵੇਂ ਬਿਜ਼ਨਸਿਸ ਜਿਹੜੇ 19 January 2017 ਤੋਂ ਬਾਅਦ ਜਿਨ੍ਹਾਂ ਨੇ ਆਪਣੇ ਆਪ ਨੂੰ GST ਵਾਸਤੇ ਰਜਿਸਟਰ ਕੀਤਾ ਹੈ ਉਹ ਸਿੰਪਲਰ ਬੈਸ ਹੁਣ ਤੋਂ ਹੀ ਸ਼ੁਰੂ ਕਰ ਸਕਦੇ ਨੇ। ਇਹ ਜਿਹੜਾ 1 July ਦੀ ਡੇਟ ਹੈਗੀ ਹੈ ਇਹ ਜਿਹੜੇ ਪੁਰਾਣੇ ਸਾਡੇ ਜਿੰਨੇ ਬਿਜ਼ਨਸਿਸ ਨੇ ਉਹਨਾਂ ਵਾਸਤੇ ਹੈਗੀ ਹੈ, ਪਰ ਨਵਿਆਂ ਵਾਸਤੇ ਜਿਨ੍ਹਾਂ ਨੇ 19 January ਤੋਂ ਬਾਅਦ ਕੀਤਾ ਉਹ ਬਿਲਕੁਲ ਬੇਸ਼ੱਕ ਸਿੰਪਲ ਬੈਸ ਅੱਜ ਤੋਂ ਹੀ ਆਪਣੀ ਸ਼ੁਰੂ ਕਰ ਸਕਦੇ ਨੇ, ਉਦੋਂ ਤੋਂ ਹੀ ਮਤਲਬ।
ਠੀਕ ਹੈ, ਦੇਖੋ ਜਿਹੜੇ ਛੋਟੇ ਵਪਾਰੀ ਤੁਹਾਡੀਆਂ ਗੱਲਾਂ ਸੁਣ ਰਹੇ ਹਨ, ਕਈ ਸਾਲਾਂ ਤੋਂ ਉਹ ਲਗਾਤਾਰ ਬੈਸ ਜਮ੍ਹਾਂ ਕਰਦੇ ਆਏ ਹਨ, ਕੀ ਬੈਸ ਜਮ੍ਹਾਂ ਕਰਨ ਦੀ ਪ੍ਰਕਿਰਿਆ ਬਦਲ ਰਹੀ ਹੈ ਕਿ ਜਿਸ ਫ੍ਰੀਕੁਐਂਸੀ ਨਾਲ ਜਮ੍ਹਾਂ ਕਰਨੀ ਸੀ ਉਹ ਬਦਲ ਰਹੀ ਹੈ ਜਾਂ ਕੇਵਲ ਇਹ ਜਿਹੜਾ ਪ੍ਰੋਸੈਸ ਬਦਲਿਆ ਹੈ?
ਹਾਂਜੀ, ਇਹਦੇ ਚ ਸਾਡੀ ਜਿਹੜੀ ਰਿਪੋਰਟਿੰਗ ਫ੍ਰੀਕੁਐਂਸੀ ਅਸੀਂ ਜਿਵੇਂ ਕਹਿੰਦੇ ਵੀ ਜਿਹੜੀ ਜਮ੍ਹਾਂ ਕਰਵਾਉਣ ਦੀ ਫ੍ਰੀਕੁਐਂਸੀ ਹੁੰਦੀ ਹੈ ਉਹਦੇ ਵਿੱਚ ਕੋਈ ਚੇਂਜ ਨਹੀਂ ਆ ਰਹੀ, ਉਹ ਉਸ ਤਰ੍ਹਾਂ ਹੀ ਰਹੇਗੀ। ਇਸ ਤੋਂ ਇਲਾਵਾ ਜਿਵੇਂ ਸਾਡਾ ਜਿਹੜਾ ਪੇਪਰ ਫਾਰਮ ਆਉਂਦਾ ਨਾ, ਕਈ ਲੋਕੀ ਜਿਵੇਂ ਹਲੇ ਵੀ ਪੇਪਰ ਫਾਰਮ ਦੇ ਉੱਪਰ ਲੌਂਚ ਕਰਦੇ ਨੇ ਆਪਣੀ ਬੈਸ, ਉਹ ਪੇਪਰ ਫਾਰਮ ਵੀ ਉਸ ਤਰ੍ਹਾਂ ਹੀ ਆਏਗਾ ਜਿਸ ਤਰ੍ਹਾਂ ਉਹ ਆਉਂਦਾ ਸੀਗਾ। ਉਹਦੇ ਵਿੱਚ ਹੁਣ ਵੀ ਉਹ ਲੇਬਲਸ ਹੋਣਗੇ G1, G2, G3, G10, G11 ਜਿਹੜੇ ਵੱਖਰੇ ਵੱਖਰੇ ਲੇਬਲਸ ਹੈਗੇ ਨੇ, ਬਟ ਤੁਸੀਂ ਉਹੀ ਭਰਨੇ ਨੇ 3 ਜਿਹੜੇ ਅਸੀਂ ਤੁਹਾਨੂੰ ਦੱਸੇ ਨੇ, ਤੇ ਜਿਵੇਂ G1 ਹੋ ਗਿਆ, 1A ਤੇ 1B, ਸੋ ਬਾਕੀ ਲੇਵਲਸ ਨੂੰ ਤੁਸੀਂ ਖਾਲੀ ਛੱਡ ਸਕਦੇ ਹੋ।
ਅੱਛਾ, ਠੀਕ ਹੈ ਜੀ। ਸੋ ਅਗਰ ਇਸ ਬਾਰੇ ਕੋਈ ਟਿਊਟੋਰੀਅਲ ਲੈਣਾ ਹੋਵੇ, ਹੋਰ ਜਾਣਕਾਰੀ ਲੈਣੀ ਹੋਵੇ, ਕੀ ਕਰ ਸਕਦੇ ਨੇ ਲੋਕ?
ਹਾਂਜੀ, ਤੁਸੀਂ ਬਿਲਕੁਲ, ਸਾਡੀ ਇੱਕ ਵੈਬਸਾਈਟ ਜਿਹੜੀ ਹੈਗੀ ਹੈ ato.gov.au/simplerbas, ਤੁਸੀਂ ਅਗਰ ਇਹਨੂੰ ਸਰਚ ਕਰੋਗੇ ਤੇ ਤੁਹਾਨੂੰ ਇਨਫੋਰਮੇਸ਼ਨ ਕਾਫੀ ਮਿਲੇਗੀ ਸਿੰਪਲ ਬੈਸ ਦੇ ਬਾਰੇ। ਉਸ ਤੋਂ ਇਲਾਵਾ ਅਸੀਂ ਕੀ ਕਰਾਂਗੇ ਵੀ ਮਈ 2017 ਦੇ ਵਿੱਚ ਅਸੀਂ ਜਿੰਨੇ ਵੀ ਸਾਡੇ ਬਿਜ਼ਨੈਸਿਸ ਨੇ ਅਸੀਂ ਉਹਨਾਂ ਨੂੰ ਈਮੇਲਸ ਭੇਜਾਂਗੇ ਜਾਂ ਲੈਟਰਸ ਭੇਜਾਂਗੇ ਜਾਂ SMS ਦੇ ਰਾਹੀਂ ਉਹਨਾਂ ਨੂੰ ਇਨਫੋਰਮੇਸ਼ਨ ਦੇਵਾਂਗੇ ਜਿਹੜੀਆਂ ਵੀ ਇਹ ਚੇਂਜਿਸ ਹੋਣ ਜਾ ਰਹੀਆਂ। ਉਸ ਤੋਂ ਇਲਾਵਾ ਤੁਸੀਂ ਆਪਣੇ ਟੈਕਸ ਏਜੰਟਸ ਦੇ ਨਾਲ ਗੱਲ ਕਰ ਸਕਦੇ ਹੋ, ਜਿਹੜੇ ਤੁਹਾਡੇ ਬੁੱਕ ਕੀਪਰਸ ਹੈਗੇ ਨੇ ਬਿਜ਼ਨੈਸਿਸ ਦੇ, ਉਹਨਾਂ ਨਾਲ ਗੱਲ ਕਰ ਸਕਦੇ ਹੋ ਕਿਉਂਕਿ ਉਹਨਾਂ ਨੂੰ ਇਹ ਸਾਰੀ ਇਨਫੋਰਮੇਸ਼ਨ ਇਹ ਜਾਣਕਾਰੀ ਪਹਿਲਾਂ ਹੀ ਦੇ ਦਿੱਤੀ ਗਈ ਹੈ ਵੀ ਸਿੰਪਲਰ ਬੈਸ ਕੀ ਹੈ। ਮੈਂ ਸਿਰਫ ਇੱਕ ਹੋਰ ਚੀਜ਼ ਇੱਥੇ ਐਡ ਕਰਨਾ ਚਾਹਾਂਗਾ ਵੀ ਅਸੀਂ ਇਹ ਜਿਹੜਾ ਪ੍ਰੋਸੈਸ ਜਾਂ ਜਿਹੜਾ ਨਵਾਂ ਚੇਂਜਿਸ ਇੰਟਰੋਡਿਊਸ ਕਰ ਰਹੇ ਹਾਂ, ਇਹਦਾ ਪਰਪਸ ਸਿਰਫ ਇਹ ਹੈਗਾ ਵੀ ਸਾਡੇ ਲਈ ਜਿਹੜੀ ਬੁੱਕ ਕੀਪਿੰਗ ਕਰਨੀ ਜਾਂ ਰਿਪੋਰਟਿੰਗ ਕਰਨੀ ਸੁਖਾਲੀ ਹੋ ਜਾਏ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਆਪਣੇ ਰੈਕੋਰਡਸ ਨਹੀਂ ਰੱਖਣੇ, ਜਿਹੜੇ ਤੁਸੀਂ ਰੈਕੋਰਡਸ ਪਹਿਲਾਂ ਰੱਖਦੇ ਸੀਗੇ ਤੁਸੀਂ ਆਪਣੇ ਰੈਕੋਰਡਸ ਉਸ ਤਰ੍ਹਾਂ ਹੀ ਰੱਖਣੇ ਨੇ। ਇਨਕੇਸ ਕੋਈ ATO ਤੋਂ ਤੁਹਾਨੂੰ ਰਿਵਿਊ ਹੁੰਦਾ ਹੈ ਜਾਂ ਆਡਿਟ ਹੁੰਦੀ ਹੈ, ਉਹ ਫਿਰ ਵੀ ਤੁਹਾਡੇ ਤੋਂ ਉਹ ਇਨਫੋਰਮੇਸ਼ਨ ਮੰਗਣਗੇ ਵੀ ਤੁਸੀਂ ਇੰਨੀ GST ਕਲੇਮ ਕਿਉਂ ਕੀਤੀ ਹੈ, ਕਿਵੇਂ ਕੀਤੀ, ਕਿਵੇਂ ਸਾਨੂੰ ਸਾਨੂੰ ਇਨਵੋਇਸਿਸ ਦਿਖਾਓ। ਸੋ ਉਹ ਰੈਕੋਰਡ ਕੀਪਿੰਗ ਜਿਹੜੀ ਹੈਗੀ ਹੈ ਉਹ ਸਾਰਾ ਕੁਝ ਉਸ ਤਰ੍ਹਾਂ ਹੀ ਚੱਲੇਗਾ। ਤੁਸੀਂ ਸਿਰਫ ਉਸੇ ਤੇ GST ਕਲੇਮ ਕਰਨੀ ਹੈ ਜਿੱਥੇ ਤੁਸੀਂ ਕਰ ਸਕਦੇ ਹੋ GST ਕਲੇਮ। ਸੋ ਉਹ ਸਾਰੀਆਂ ਚੀਜ਼ਾਂ ਉਸ ਤਰ੍ਹਾਂ ਹੀ ਚੱਲਣਗੀਆਂ, ਸਿਰਫ ਰਿਪੋਰਟਿੰਗ ਤੇ ਬੁੱਕ ਕੀਪਿੰਗ ਸਿੰਪਲ ਕੀਤੀ ਹੈ।
ਠੀਕ ਹੈ ਜੀ। ਤੇ ਆਮ ਤੌਰ ਤੇ ਕਿੰਨੇ ਸਾਲਾਂ ਦਾ ਰਿਕਾਰਡ ਰੱਖਣਾ ਜ਼ਰੂਰੀ ਹੈ? 5-7 ਸਾਲ ਇਹਨਾਂ ਕੋ ਕਿਹਾ ਜਾਂਦਾ ਹੈ?
ਹਾਂਜੀ, 5 ਸਾਲ ਦਾ ਰਿਕਾਰਡ ਰੱਖਣਾ ਜ਼ਰੂਰੀ ਹੁੰਦਾ ਬਿਜ਼ਨਸਿਸ ਵਾਸਤੇ, ਤੇ ਜੁੜੀਆਂ ਵੀ ਹੋਰ ਸਾਰੀਆਂ ਰਿਕੁਆਇਰਮੈਂਟਸ ਨੇ ਉਹ ਸਾਰੀਆਂ ਉਸ ਤਰ੍ਹਾਂ ਹੀ ਚੱਲਣਗੀਆਂ, ਉਹਨਾਂ ਦੇ ਵਿੱਚ ਕੋਈ ਚੇਂਜਿਸ ਨਹੀਂ ਆਈਆਂ।
ਠੀਕ ਹੈ ਜੀ। ਜਗਜੀਤ, ਤੁਸੀਂ ਬੜੇ ਖੁਲਾਸੇ ਨਾਲ ਸਾਰਾ ਕੁਝ ਸਮਝਾਇਆ, ਬੜੀ ਚੰਗੇ ਤਰੀਕੇ ਨਾਲ। ਪਰ ਅਗਰ ਸਰੋਤੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹਨ ਜਾਂ ਦੁਬਾਰਾ ਸੁਣਨਾ ਚਾਹੁੰਦੇ ਹਨ, ਕੀ ਮਾਧਿਅਮ ਹੈ ਜੀ?
ਇਹ ਜਿਸ ਤਰ੍ਹਾਂ ਮੈਂ ਦੱਸਿਆ ਤੁਹਾਨੂੰ, ਵੈਬਸਾਈਟ ਤੁਸੀਂ ਜਾ ਸਕਦੇ ਹੋ ato.gov.au/simplerbas, ਉੱਥੇ ਜਾ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ। ਜਾਂ ਫਿਰ ਮੈਂ ਇੱਕ ਤੁਹਾਨੂੰ ਨੰਬਰ, ਫੋਨ ਨੰਬਰ ਦੇ ਦੇਣਾ ਹਾਂ ਕਿ ਜਿਹੜਾ ਸਾਡੇ ਸਮਾਲ ਬਿਜ਼ਨਸਿਸ ਦਾ ਨੰਬਰ ਹੁੰਦਾ ਹੈ, 1-3-2-8-6-5-13-28-65। ਉੱਥੇ ਤੁਸੀਂ ਫੋਨ ਕਰਕੇ ਸਮਾਲ ਬਿਜ਼ਨਸ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਜਾਂ ਜਿਹੜੀਆਂ ਬਿਜ਼ਨਸ ਐਕਟੀਵਿਟੀ ਸੈਸ਼ਨਸ ਦੇ ਵਿੱਚ ਚੇਂਜਿਸ ਆ ਰਹੀਆਂ ਉਹਨਾਂ ਦੇ ਬਾਰੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ।
ਠੀਕ ਹੈ ਜਗਜੀਤ, ਅੱਜ ਚੰਗੀ ਜਾਣਕਾਰੀ ਤੁਸੀਂ ਸਾਂਝੀ ਕੀਤੀ ਹੈ। ਮੇਰੇ ਕੋਲ ਖੁਸ਼ਖਬਰੀ ਹੈ ਛੋਟੇ ਵਪਾਰੀਆਂ ਲਈ ਕਿ ਉਹਨਾਂ ਵਾਸਤੇ ਜਿਹੜਾ ਅਕਾਊਂਟਿੰਗ ਅਤੇ ਰਿਕਾਰਡ ਕੀਪਿੰਗ ਅਤੇ ਬੁੱਕ ਕੀਪਿੰਗ ਦਾ ਜਿਹੜਾ ਕੰਮ ਕਾਜ ਹੈ ਉਹ ਸੁਖਾਲਾ ਹੋ ਗਿਆ, ਸਰਲ ਹੋ ਗਿਆ ਹੈ। ਬਹੁਤ ਬਹੁਤ ਮਿਹਰਬਾਨੀ ਜੀ। ਜਾਂਦੇ ਜਾਂਦੇ ਕੋਈ ਹੋਰ ਸੁਨੇਹਾ?
ਬਸ ਇਹੀ, ਜਿਵੇਂ ਮੈਂ ਪਹਿਲਾਂ ਕਿਹਾ ਵੀ ਆਪਣੇ ਸਾਰੇ ਰੈਕੋਰਡਸ ਤੁਸੀਂ ਫਿਰ ਵੀ ਉਸ ਤਰ੍ਹਾਂ ਹੀ ਮੇਨਟੇਨ ਰੱਖਣੇ, ਬਿਲਕੁਲ ਉਸ ਤਰ੍ਹਾਂ ਹੀ ਰੱਖਣੇ ਨੇ। ਤੇ ਇਨਕੇਸ ਤੁਹਾਨੂੰ ਕੋਈ ਹੋਰ ਸਵਾਲ ਜਵਾਬ ਤੁਹਾਡਾ ਕੋਈ ਹੈਗਾ ਤੇ ਤੁਸੀਂ ਉੱਥੇ ਫੋਨ, ਸਾਨੂੰ ਜਿਹੜੇ ਨੰਬਰ ਮੈਂ ਤੁਹਾਨੂੰ ਦੱਸੇ ਉੱਥੇ ਫੋਨ ਕਰਕੇ ਇਨਫੋਰਮੇਸ਼ਨ ਬਿਲਕੁਲ ਲੈ ਸਕਦੇ ਹੋ।
ਧੰਨਵਾਦੀਆਂ ਜਗਜੀਤ, ਬਹੁਤ ਬਹੁਤ ਮਿਹਰਬਾਨੀ।
ਸ਼ੁਕਰੀਆ ਮੰਤਰੀ ਜੀ।
SBS, 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 SB